ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਨਵੰਬਰ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਜਿੰਦ ਅਤੇ ਬਦਨ। ਸੁਨਹਿਰੀ ਮਤਨ: ਰੋਮੀਓ। ਇਸ ਲਈ ਇਹ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ ਜਿਹੜੀ ਜ਼ਿੰਦਾ ਅਤੇ ਪਾਕ ਅਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਹੈ। ਜਵਾਬੀ ਪੜ੍ਹਾਈ: ਯਰਮੀਆ। ਐ ਕੌਮੋ, ਰੱਬ ਦਾ ਕਲਾਮ ਸੁਣੋ ਅਤੇ ਦੂਰ ਦੇ ਜਜ਼ੀਰਿਆਂ ਵਿੱਚ ਮਨਾਦੀ ਕਰੋ ਅਤੇ ਆਖੋ ਭਈ ਜਿਹਨੇ ਇਸਰਾਇਲ ਨੂੰ ਤਿੱਤਰ ਬਿੱਤਰ ਕੀਤਾ ਉਹ ਹੀ ਉਹਨਾਂ ਨੂੰ ਇਕੱਠਾ ਕਰੇ ਅਤੇ ਉਹਦੀ ਅਜਿਹੀ ਨਿਗੇਬਾਨੀ ਕਰੇ ਜਿਵੇਂ ਗਡਰੀਆ ਆਪਣੇ ਗੱਲੇ ਦੀ, ਕਿਉਂ ਜੇ ਖੁਦਾਵੰਦ ਨੇ ਯਕੂਬ ਦਾ ਫਿਦੀਆ ਦਿੱਤਾ ਏ ਅਤੇ ਉਹਨੂੰ ਉਹਦੇ ਹੱਥੋਂ ਜਿਹੜਾ ਉਹਦੇ ਤੋਂ ਜ਼ੋਰਾਵਰ ਸੀ ਰਿਹਾਈ ਦਿੱਤੀ। ਇਸ ਲਈ ਉਹ ਆਉਣਗੇ ਅਤੇ ਸਹਿਹੂਨ ਦੀ ਚੋਟੀ ਉੱਤੇ ਗਾਉਣਗੇ ਅਤੇ ਖੁਦਾਵੰਦ ਦੀਆਂ ਨੇਮਤਾਂ ਯਾਨੀ ਅਨਾਜ ਅਤੇ ਮੈਂ ਅਤੇ ਤੇਲ ਅਤੇ ਮੱਝਾਂ ਗਾਵਾਂ ਦੇ ਅਤੇ ਭੇਡ ਬੱਕਰੀਆਂ ਦੇ ਬੱਚਿਆਂ ਵੱਲ ਇਕੱਠੇ ਟੁਰਨਗੇ ਅਤੇ ਉਹਨਾਂ ਦੀ ਜਾਨ ਸੈਰਾਬ ਬਾਗ ਵਾਂਗਰ ਹੋਵੇਗੀ ਅਤੇ ਉਹ ਫਿਰ ਕਦੀ ਦੁਖੀ ਨਾ ਹੋਣਗੇ। ਉਸ ਵੇਲੇ ਕੁਆਰੀਆਂ ਅਤੇ ਵੱਡੇ ਅਤੇ ਜਵਾਨ ਖੁਸ਼ੀ ਨਾਲ ਨੱਚਣਗੇ, ਕਿਉਂ ਜੇ ਮੈਂ ਉਹਨਾਂ ਦੇ ਦੁੱਖ ਨੂੰ ਖੁਸ਼ੀ ਵਿੱਚ ਬਦਲ ਦੇਵਾਂਗਾ ਅਤੇ ਉਹਨਾਂ ਨੂੰ ਤਸੱਲੀ ਦੇ ਕੇ ਦੁੱਖ ਤੋਂ ਬਾਅਦ ਖੁਸ਼ ਕਰਾਂਗਾ ਅਤੇ ਮੈਂ ਕਾਹਨਾਂ ਦੀ ਜਾਨ ਨੂੰ ਚਕਨਾਈ ਨਾਲ ਸੇਰ ਕਰਾਂਗਾ ਅਤੇ ਮੇਰੇ ਲੋਕ ਮੇਰੀਆਂ ਨੇਮਤਾਂ ਨਾਲ ਰੱਜਣਗੇ, ਖੁਦਾਵੰਦ ਆਖਦਾ ਏ। ਦਰਸੀ ਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਦਾ ਸ਼ੁਕਰ ਕਰੋ ਕਿਉਂ ਜੇ ਉਹ ਚੰਗਾ ਏ ਅਤੇ ਉਹਦੀ ਸ਼ਫਕਤ ਹਮੇਸ਼ਾ ਦੀ ਏ। ਖੁਦਾਵੰਦ ਦੇ ਛੁੜਾਏ ਹੋਏ ਇਹ ਆਖਣ ਜਿਨ੍ਹਾਂ ਨੂੰ ਉਹਨੇ ਫਿਦੀਆ ਦੇ ਕੇ ਵੈਰੀ ਦੇ ਹੱਥੋਂ ਛੁੜਾਇਆ ਅਤੇ ਉਹਨਾਂ ਨੂੰ ਦੇਸ਼ ਦੇਸ਼ ਵਿੱਚੋਂ ਇਕੱਠਾ ਕੀਤਾ, ਪੂਰਬ ਤੋਂ ਪੱਛਮ ਤੀਕਰ, ਉੱਤਰ ਤੋਂ ਦੱਖਣ ਤੀਕਰ। ਉਹ ਬੀਆਬਾਨ ਵਿੱਚ ਸਹਿਰਾ ਦੀ ਰਾਹ ਉੱਤੇ ਭਟਕਦੇ ਫਿਰੇ, ਉਹਨਾਂ ਨੂੰ ਵੱਸਣ ਲਈ ਕੋਈ ਸ਼ਹਿਰ ਨਾ ਮਿਲਿਆ। ਉਹ ਭੁੱਖੇ ਅਤੇ ਧਰਿਆਏ ਸੀ ਅਤੇ ਉਹਨਾਂ ਦਾ ਦਿਲ ਬੈਠਦਾ ਜਾਂਦਾ ਸੀ। ਤਦ ਆਪਣੀ ਮੁਸੀਬਤ ਵਿੱਚ ਉਹਨਾਂ ਨੇ ਫਰਿਆਦ ਕੀਤੀ ਅਤੇ ਉਹਨੇ ਉਹਨਾਂ ਨੂੰ ਉਹਨਾਂ ਦੇ ਦੁੱਖਾਂ ਤੋਂ ਰਿਹਾਈ ਦਿੱਤੀ। ਉਹ ਉਹਨਾਂ ਨੂੰ ਸਿੱਧੀ ਰਾਹ ਤੋਂ ਲੈ ਗਿਆ ਤਾਂ ਜੋ ਵੱਸਣ ਲਈ ਕਿਸੇ ਸ਼ਹਿਰ ਜਾ ਅਪਣ। ਕਾਸ਼ ਭਈ ਲੋਕ ਖੁਦਾਵੰਦ ਦੀ ਸ਼ਫਕਤ ਦੀ ਖਾਤਰ ਅਤੇ ਬਣੀ ਆਦਮ ਲਈ ਉਹਦੇ ਅਜੀਬ ਕੰਮਾਂ ਦੀ ਖਾਤਰ ਉਹਦੀ ਵਡਿਆਈ ਕਰਦੇ, ਕਿਉਂ ਜੇ ਉਹ ਤਰਸਣ ਵਾਲੀ ਜਿੰਦ ਨੂੰ ਰੁਝਾਉਂਦਾ ਏ ਅਤੇ ਭੁੱਖੀ ਜਿੰਦ ਨੂੰ ਨੇਮਤਾਂ ਨਾਲ ਮਾਲਾਮਾਲ ਕਰਦਾ ਏ। ਮੱਥੀ: ਉਸ ਵੇਲੇ ਯਸੂ ਸੱਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ। ਉਸ ਵੇਲੇ ਲੋਕ ਉਹਦੇ ਕੋਲ ਇੱਕ ਅੰਨੇ ਗੁੰਗੇ ਨੂੰ ਲਿਆਏ ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੁੰਗਾ ਬੋਲਣ ਅਤੇ ਵੇਖਣ ਲੱਗ ਗਿਆ ਅਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗ ਗਿਆ ਭਈ ਇਹ ਦਾਊਦ ਦਾ ਪੁੱਤਰ ਏ। ਫਰੀਸੀਆਂ ਨੇ ਸੁਣ ਕੇ ਆਖਿਆ ਭਈ ਇਹ ਬਦਰੂਆਂ ਦੇ ਸਰਦਾਰ ਬੇਲਜ਼ਬੂਲ ਦੀ ਮਦਦ ਤੋਂ ਬਗੈਰ ਬਦਰੂਆਂ ਨੂੰ ਨਹੀਂ ਕੱਢਦਾ। ਉਹਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹਨਾਂ ਨੂੰ ਆਖਿਆ ਜਿਸ ਬਾਦਸ਼ਾਹੀ ਵਿੱਚ ਫੁੱਟ ਪੈਂਦੀ ਏ ਉਹ ਵੀਰਾਨ ਹੋ ਜਾਂਦੀ ਏ ਅਤੇ ਜਿਸ ਸ਼ਹਿਰ ਜਾਂ ਘਰ ਵਿੱਚ ਫੁੱਟ ਪਵੇਗੀ ਉਹ ਕਾਇਮ ਨਾ ਰਹੇਗਾ, ਅਤੇ ਜੇ ਸ਼ੈਤਾਨ ਨੇ ਹੀ ਸ਼ੈਤਾਨ ਨੂੰ ਕੱਢਿਆ ਅਤੇ ਉਹ ਆਪ ਆਪਣਾ ਮੁਖਾਲਫ ਹੋ ਗਿਆ ਫਿਰ ਉਹਦੀ ਬਾਦਸ਼ਾਹੀ ਕਿਉਂ ਕਾਇਮ ਰਹੇਗੀ? ਅਤੇ ਜੇ ਮੈਂ ਬੇਲਜ਼ਬੂਲ ਦੀ ਮਦਦ ਨਾਲ ਬਦਰੂਆਂ ਨੂੰ ਕੱਢਦਾ ਵਾਂ ਅਤੇ ਤੁਹਾਡੇ ਪੁੱਤਰ ਕਿਹਦੀ ਮਦਦ ਨਾਲ ਕੱਢਦੇ ਨੇ? ਇਸ ਲਈ ਉਹ ਹੀ ਤੁਹਾਡੇ ਮੁਨਸਫ ਹੋਣਗੇ। ਪਰ ਜੇ ਮੈਂ ਰੱਬ ਦੀ ਰੂਹ ਦੀ ਮਦਦ ਨਾਲ ਰੂਹਾਂ ਨੂੰ ਕੱਢਦਾ ਵਾਂ ਅਤੇ ਰੱਬ ਦੀ ਬਾਦਸ਼ਾਹੀ ਤੁਹਾਡੇ ਕੋਲ ਅਪੜ ਗਈ ਏ। ਜਾਂ ਕਿਵੇਂ ਕੋਈ ਬੰਦਾ ਕਿਸੇ ਜ਼ੋਰ ਵਾਲੇ ਬੰਦੇ ਦੇ ਘਰ ਵਿੱਚ ਵੜ ਕੇ ਉਹਦਾ ਸਾਰਾ ਸਮਾਨ ਲੁੱਟ ਸਕਦਾ ਏ ਜਦ ਤਿਕਰ ਵੀ ਪਹਿਲਾਂ ਉਸ ਜ਼ੋਰ ਵਾਲੇ ਬੰਦੇ ਨੂੰ ਬੰਨ ਨਾ ਲਵੇ, ਫਿਰ ਉਹਦਾ ਘਰ ਲੁੱਟੇਗਾ। ਮੱਥੀ: ਤਦ ਉਹਨਾਂ ਦੀ ਸਮਝ ਵਿੱਚ ਆਇਆ ਭਈ ਉਹਨੇ ਰੋਟੀ ਦੇ ਖਮੀਰ ਤੋਂ ਨਹੀਂ ਬਲਕਿ ਫਰੀਸੀਆਂ ਅਤੇ ਸਦੂਕੀਆਂ ਦੀ ਤਾਲੀਮ ਤੋਂ ਖਬਰਦਾਰ ਰਹਿਣ ਨੂੰ ਆਖਿਆ ਏ। ਜਦੋਂ ਯਸੂ ਕੈਸਰੀਆ ਫਿਲਪੀ ਦੇ ਇਲਾਕੇ ਵਿੱਚ ਆਇਆ ਅਤੇ ਉਹਨੇ ਆਪਣੇ ਚੇਲਿਆਂ ਨੂੰ ਇਹ ਪੁੱਛਿਆ ਭਈ ਲੋਕ ਇਬਨ ਆਦਮ ਨੂੰ ਕੀ ਆਖਦੇ ਨੇ? ਉਹਨਾਂ ਨੇ ਆਖਿਆ ਕਈ ਯੋਹੰਨਾ ਬਪਤਿਸਮਾ ਦੇਣ ਵਾਲਾ ਆਖਦੇ ਨੇ, ਕਈ ਏਲੀਆ, ਕਈ ਯਰਮੀਆ, ਕਈ ਨਬੀਆਂ ਵਿੱਚੋਂ ਕੋਈ। ਉਹਨੇ ਉਹਨਾਂ ਨੂੰ ਆਖਿਆ ਪਰ ਤੁਸੀਂ ਮੈਨੂੰ ਕੀ ਆਖਦੇ ਹੋ? ਸ਼ਮੋਨ ਪਤਰਸ ਨੇ ਜਵਾਬ ਵਿੱਚ ਆਖਿਆ ਤੂੰ ਜਿਉਂਦੇ ਰੱਬ ਦਾ ਪੁੱਤਰ ਮਸੀਹ ਏ। ਯਿਸੂ ਨੇ ਜਵਾਬ ਵਿੱਚ ਉਹਨੂੰ ਆਖਿਆ, ਧੰਨ ਹੈ ਤੂੰ ਸ਼ਮੌਨ ਬਰਯੂਨਾ, ਕਿਉਂ ਜੇ ਇਹ ਗੱਲ ਗੋਸ਼ਤ ਅਤੇ ਲਹੂ ਨੇ ਨਹੀਂ ਬਲਕਿ ਮੇਰੇ ਪਿਓ ਨੇ ਜਿਹੜਾ ਅਸਮਾਨ ਉੱਤੇ ਹੈ ਤੇਰੇ ਉੱਤੇ ਜ਼ਾਹਰ ਕੀਤੀ ਏ। ਅਤੇ ਮੈਂ ਤੈਨੂੰ ਆਖਦਾ ਵਾਂ ਵੀ ਤੂੰ ਪੱਥਰ ਏ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸੀਆ ਬਣਾਵਾਂਗਾ ਅਤੇ ਆਲਮੇ ਅਰਵਾਹ ਦੇ ਬੂਹੇ ਉਹਦੇ ਉੱਤੇ ਗਾਲਬ ਨਾ ਆਉਣਗੇ। ਮੈਂ ਅਸਮਾਨ ਦੀ ਬਾਦਸ਼ਾਹੀ ਦੀਆਂ ਕੁੰਜੀਆਂ ਤੈਨੂੰ ਦੇਵਾਂਗਾ, ਜੋ ਕੁਝ ਤੂੰ ਧਰਤੀ ਉੱਤੇ ਬੰਨੇਗਾ ਉਹ ਅਸਮਾਨ ਉੱਤੇ ਬੰਨਿਆ ਰਹੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਗਾ ਉਹ ਅਸਮਾਨ ਉੱਤੇ ਖੁੱਲ੍ਹਿਆ ਰਹੇਗਾ। ਉਸ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ ਵੀ ਜੇ ਕੋਈ ਮੇਰੇ ਮਗਰ ਆਉਣਾ ਚਾਹੇ ਤਾਂ ਆਪਣੀ ਖੁਦੀ ਦਾ ਇਨਕਾਰ ਕਰੇ ਅਤੇ ਆਪਣੀ ਸੂਲੀ ਆਪ ਚੁੱਕੇ ਅਤੇ ਮੇਰੇ ਮਗਰ ਟੁਰ ਪਵੇ, ਕਿਉਂ ਜੇ ਜਿਹੜਾ ਵੀ ਆਪਣੀ ਜਾਨ ਬਚਾਉਣਾ ਚਾਹੇ ਉਹਨੂੰ ਗਵਾਵੇਗਾ ਅਤੇ ਜਿਹੜਾ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਵੇਗਾ ਉਹ ਉਹਨੂੰ ਪਾਵੇਗਾ। ਅਤੇ ਜੇ ਬੰਦਾ ਸਾਰਾ ਜੱਗ ਹਾਸਲ ਕਰੇ ਅਤੇ ਆਪਣੀ ਜਿੰਦ ਦਾ ਨੁਕਸਾਨ ਪਾਵੇ ਤਾਂ ਉਹਨੂੰ ਕੀ ਫਾਇਦਾ ਹੋਵੇਗਾ? ਜਾਂ ਬੰਦਾ ਆਪਣੀ ਜਿੰਦ ਦੇ ਬਦਲੇ ਕੀ ਦੇਵੇਗਾ? ਕਿਉਂ ਜੇ ਆਦਮ ਦਾ ਪੁੱਤਰ ਆਪਣੇ ਪਿਓ ਦੇ ਜਲਾਲ ਵਿੱਚ ਆਪਣੇ ਫਰਿਸ਼ਤਿਆਂ ਦੇ ਨਾਲ ਆਵੇਗਾ, ਉਸ ਵੇਲੇ ਹਰ ਕਿਸੇ ਨੂੰ ਉਹਦੇ ਕੰਮਾਂ ਦੇ ਮੁਤਾਬਕ ਬਦਲਾ ਦੇਵੇਗਾ। ਮੱਤੀ, ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਖਰਾਬ ਕਰਦਾ ਹੈ ਅਤੇ ਜਿੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ ਜਿੱਥੇ ਨਾ ਕੀੜਾ ਖਰਾਬ ਕਰਦਾ ਹੈ ਨਾ ਜੰਗਾਲ ਅਤੇ ਨਾ ਉੱਥੇ ਚੋਰ ਨਕਬ ਲਾ ਕੇ ਚੋਰੀ ਕਰਦੇ ਨੇ, ਕਿਉਂ ਜੇ ਜਿੱਥੇ ਤੇਰਾ ਮਾਲ ਹੈ ਉੱਥੇ ਤੇਰਾ ਦਿਲ ਵੀ ਲੱਗਿਆ ਰਹੇਗਾ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂ ਜੇ ਜਾਂ ਤਾਂ ਇੱਕ ਨਾਲ ਵੈਰ ਰੱਖੇਗਾ ਅਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਨਾਚੀਜ਼ ਸਮਝੇਗਾ। ਤੁਸੀਂ ਰੱਬ ਅਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਅਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ, ਕੀ ਜਿੰਦ ਖੁਰਾਕ ਤੋਂ ਅਤੇ ਬਦਨ ਪੁਸ਼ਾਕ ਤੋਂ ਵੱਧ ਕੇ ਨਹੀਂ, ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਅਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ ਅਤੇ ਇਹ ਸਾਰੀਆਂ ਸ਼ਾਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਕਰੰਥੀਓ, ਕਿਉਂ ਜੇ ਅਸੀਂ ਜਾਣਦੇ ਹਾਂ ਵੀ ਜਦੋਂ ਸਾਡਾ ਖੈਮੇ ਦਾ ਘਰ ਜਿਹੜਾ ਧਰਤੀ ਉੱਤੇ ਸੁੱਟ ਦਿੱਤਾ ਜਾਵੇਗਾ ਤਾਂ ਸਾਨੂੰ ਰੱਬ ਵੱਲੋਂ ਅਸਮਾਨ ਉੱਤੇ ਇੱਕ ਅਜਿਹੀ ਇਮਾਰਤ ਮਿਲੇਗੀ ਜਿਹੜੀ ਹੱਥ ਦਾ ਬਣਿਆ ਹੋਇਆ ਘਰ ਨਹੀਂ ਬਲਕਿ ਅਬਦੀ ਏ। ਇਸ ਲਈ ਅਸੀਂ ਇਹਦੇ ਵਿੱਚ ਕਰਾਉਂਦੇ ਹਾਂ ਅਤੇ ਵੱਡੀ ਉਮੀਦ ਰੱਖਦੇ ਹਾਂ ਭਈ ਆਪਣੇ ਅਸਮਾਨੀ ਘਰ ਨਾਲ ਮੁਲੱਬਸ ਹੋ ਜਾਈਏ ਤਾਂ ਜੋ ਮੁਲੱਬਸ ਹੋਣ ਦੇ ਪਾਰੋਂ ਨੰਗੇ ਨਾ ਪਾਏ ਜਾਈਏ, ਕਿਉਂ ਜੇ ਅਸੀਂ ਇਸ ਖੈਮੇ ਵਿੱਚ ਰਹਿ ਕੇ ਬੋਝ ਦੇ ਮਾਰੇ ਕਰਾਉਂਦੇ ਹਾਂ। ਇਸ ਲਈ ਨਹੀਂ ਭਈ ਇਹ ਕੱਪੜੇ ਲਾਉਣਾ ਚਾਹੁੰਦੇ ਹਾਂ ਬਲਕਿ ਇਹਦੇ ਉੱਤੇ ਹੋਰ ਪਾਉਣਾ ਚਾਹੁੰਦੇ ਹਾਂ ਤਾਂ ਜੋ ਉਹ ਜਿਹੜਾ ਫਾਨੀ ਏ ਹਯਾਤੀ ਵਿੱਚ ਗਰਕ ਹੋ ਜਾਵੇ। ਅਤੇ ਜਿਹਨੇ ਸਾਨੂੰ ਇਸ ਗੱਲ ਲਈ ਤਿਆਰ ਕੀਤਾ ਉਹ ਰੱਬ ਏ ਅਤੇ ਉਹਨੇ ਹੀ ਰੂਹ ਬਿਆਨੇ ਵਿੱਚ ਦਿੱਤੀ। ਇਸ ਲਈ ਹਮੇਸ਼ਾ ਸਾਡੀ ਖਾਤਰ ਜਮ੍ਹਾਂ ਰਹਿੰਦੀ ਏ ਅਤੇ ਇਹ ਜਾਣਦੇ ਹਾਂ ਵੀ ਜਦੋਂ ਤੀਕਰ ਅਸੀਂ ਬਦਨ ਦੇ ਵਤਨ ਵਿੱਚ ਵਾਂ ਖੁਦਾਵਨ ਦੇ ਵਤਨ ਤੋਂ ਜਲਾਵਤਨ ਹਾਂ, ਕਿਉਂ ਜੇ ਅਸੀਂ ਇਮਾਨ ਉੱਤੇ ਟੁਰਦੇ ਹਾਂ ਨਾ ਵੀ ਅੱਖੀਆਂ ਦੇ ਵੇਖੇ ਉੱਤੇ। ਇਸ ਲਈ ਸਾਡੀ ਖਾਤਰ ਜਮ੍ਹਾਂ ਏ ਅਤੇ ਸਾਨੂੰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵਨ ਦੇ ਵਤਨ ਵਿੱਚ ਰਹਿਣਾ ਬਹੁਤਾ ਮਨਜ਼ੂਰ ਏ। ਇਸੇ ਪਾਰੋਂ ਅਸੀਂ ਇਹ ਹੌਸਲਾ ਰੱਖਦੇ ਹਾਂ ਵੀ ਵਤਨ ਵਿੱਚ ਹੋਈਏ ਭਾਵੇਂ ਜਲਾਵਤਨ, ਉਹਨੂੰ ਖੁਸ਼ ਕਰੀਏ। ਰੋਮੀਓ, ਅਤੇ ਇਸ ਜਹਾਨ ਦੇ ਹਮ ਸ਼ਕਲ ਨਾ ਬਣੋ ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ ਤਾਂ ਜੋ ਰੱਬ ਦੀ ਨੇਕ ਅਤੇ ਪਸੰਦੀਦਾ ਅਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਜਾਓ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ, ਜਿੰਦ ਜਾਂ ਰੂਹ ਰੱਬ ਦੇ ਇਲਾਵਾ ਕਿਸੇ ਵੱਲ ਇਸ਼ਾਰਾ ਨਹੀਂ ਕਰਦੀ, ਨਾ ਕੋਈ ਮਹਿਦੂਦ ਜਿੰਦ ਏ ਨਾ ਰੂਹ ਏ। ਸਾਇੰਸ ਰੂਹ ਨੂੰ ਰੱਬ ਦੇ ਤੌਰ 'ਤੇ ਪਾਪ ਅਤੇ ਮੌਤ ਤੋਂ ਮੁਬਰਾ ਹਯਾਤੀ ਅਤੇ ਜ਼ਹਾਨਤ ਦੇ ਤੌਰ 'ਤੇ ਜ਼ਾਹਰ ਕਰਦੀ ਏ, ਜਿਹਦੇ ਆਲੇ ਦੁਆਲੇ ਹਮਾਂਗੀ ਦੇ ਨਾਲ ਸਿਆਣ ਦੇ ਨਿਜ਼ਾਮ ਵਿੱਚ ਸਾਰੀਆਂ ਸ਼ੈਵਾਂ ਗਰਦਿਸ਼ ਕਰਦੀਆਂ ਨੇ। ਰੂਹ ਬਦਲਦੀ ਨਹੀਂ, ਆਮ ਤੌਰ 'ਤੇ ਸਾਨੂੰ ਇਹ ਸਿਖਾਇਆ ਜਾਂਦਾ ਏ ਭਈ ਇੱਕ ਇਨਸਾਨੀ ਜਿੰਦ ਹੁੰਦੀ ਏ ਜਿਹੜੀ ਪਾਪ ਕਰਦੀ ਏ ਅਤੇ ਰੂਹਾਨੀ ਤੌਰ 'ਤੇ ਗਵਾਚ ਜਾਂਦੀ ਏ। ਉਹ ਜਿੰਦ ਗਵਾਚ ਸਕਦੀ ਏ ਅਤੇ ਫਿਰ ਵੀ ਲਾਫਾਨੀ ਹੋ ਸਕਦੀ ਏ। ਜਿੰਦ ਲਈ ਇਨਸਾਨ ਮਾਦੀ ਰਿਹਾਇਸ਼ ਨਹੀਂ ਏ, ਉਹ ਆਪ ਰੂਹਾਨੀ ਏ। ਜਿੰਦ ਯਾਨੀ ਰੂਹ ਹੋਣਾ ਨਾਮੁਕੰਮਲ ਜਾਂ ਮਾਦੀ ਵਿੱਚੋਂ ਕਿਸੇ ਵਿੱਚ ਵਿਖਾਲੀ ਨਹੀਂ ਦਿੰਦਾ। ਸਵਾਲ, ਬਦਨ ਅਤੇ ਜਿੰਦ ਕੀ ਨੇ? ਜਵਾਬ, ਸ਼ਨਾਖਤ ਰੂਹ ਦਾ ਪਰਛਾਵਾਂ ਏ, ਉਹ ਪਰਛਾਵਾਂ ਜਿਹੜਾ ਅਲਾਹੀ ਅਸੂਲ ਯਾਨੀ ਪਿਆਰ ਦੀਆਂ ਕਈ ਸ਼ਕਲਾਂ ਵਿੱਚ ਪਾਇਆ ਜਾਂਦਾ ਹੈ, ਜਿੰਦ, ਮਾਦਾ, ਹਯਾਤੀ, ਇਨਸਾਨ ਦੀ ਜ਼ਹਾਨਤ ਹੈ ਜਿਹਦੀ ਇਨਫਰਾਦੀਅਤ ਹੁੰਦੀ ਹੈ ਪਰ ਮਾਦੇ ਵਿੱਚ ਨਹੀਂ। ਜਿੰਦ ਰੂਹ ਤੋਂ ਘੱਟ ਕਿਸੇ ਸ਼ੈਅ ਦਾ ਪਰਛਾਵਾਂ ਨਹੀਂ ਬਣ ਸਕਦੀ। ਇਨਸਾਨ ਰੂਹ ਦਾ ਇਜ਼ਹਾਰ ਹੈ। ਭਾਰਤੀਆਂ ਨੇ ਬੁਨਿਆਦੀ ਅਸਲੀਅਤ ਦੀਆਂ ਕੁਝ ਝਲਕੀਆਂ ਫੜੀਆਂ ਨੇ ਜਦੋਂ ਉਹਨਾਂ ਨੇ ਇੱਕ ਸੋਹਣੀ ਝੀਲ ਨੂੰ ਵੱਡੀ ਰੂਹ ਦੀ ਮੁਸਕਰਾਹਟ ਦਾ ਨਾਂ ਦਿੱਤਾ। ਇਨਸਾਨ ਤੋਂ ਵੱਖ ਜਿਹੜਾ ਜਿੰਦ ਨੂੰ ਜ਼ਾਹਰ ਕਰਦਾ ਹੈ, ਰੂਹ ਗੈਰ ਦੇਵਤਾਈ ਹੋਵੇਗੀ। ਇਨਸਾਨ ਜਿਹੜਾ ਰੂਹ ਨਾਲ ਦਰਿਆਫਤ ਸ਼ੁਦਾ ਹੈ, ਆਪਣੀ ਅਲੂਹੀਅਤ ਗਵਾ ਦੇਵੇਗਾ। ਪਰ ਇੱਥੇ ਅਜਿਹੀ ਕੋਈ ਵੰਡ ਨਹੀਂ ਹੈ ਅਤੇ ਨਾ ਹੋ ਸਕਦੀ ਹੈ, ਕਿਉਂਕਿ ਇਨਸਾਨ ਰੱਬ ਦੇ ਨਾਲ ਇਕੱਠਾ ਵਜੂਦ ਰੱਖਦਾ ਹੈ। ਸਾਇੰਸ ਜਾਨ ਰੂਹ ਨੂੰ ਬਦਨ ਵਿੱਚ ਗੈਰ ਮੌਜੂਦ ਜ਼ਾਹਰ ਕਰਦੀ ਹੈ ਅਤੇ ਰੱਬ ਨੂੰ ਇਨਸਾਨ ਵਿੱਚ ਨਹੀਂ ਬਲਕਿ ਇਨਸਾਨ ਦੇ ਰਾਹੀਂ ਮਨੁੱਖ ਜ਼ਾਹਰ ਕਰਦੀ ਹੈ। ਵੱਡਾ ਕੰਮਤਰ ਨਹੀਂ ਹੋ ਸਕਦਾ, ਇਹ ਅਕੀਦਾ ਭਾਈ ਵੱਡਾ ਕੰਮਤਰ ਵਿੱਚ ਹੋ ਸਕਦਾ ਹੈ, ਇੱਕ ਗਲਤੀ ਹੈ ਜਿਹੜੀ ਨਾਕਾਮ ਹੋ ਜਾਂਦੀ ਹੈ। ਜਾਨ ਦੀ ਸਾਇੰਸ ਵਿੱਚ ਇਹ ਇੱਕ ਸਾਫ਼ ਨੁਕਤਾ ਹੈ ਭਾਈ ਅਸੂਲ ਆਪਣੇ ਖਿਆਲ ਵਿੱਚ ਨਹੀਂ ਹੁੰਦਾ। ਰੂਹ ਜਾਨ ਇਨਸਾਨ ਵਿੱਚ ਮਹਦੂਦ ਨਹੀਂ ਹੈ ਅਤੇ ਮਾਦੇ ਵਿੱਚ ਕਦੀ ਨਹੀਂ ਹੁੰਦੀ। ਜਦ ਅਸੀਂ ਇਹ ਨਤੀਜਾ ਕੱਢ ਲੈਂਦੇ ਹਾਂ ਭਾਈ ਮਾਦਾ ਰੂਹ ਦਾ ਅਸਰ ਹੈ ਅਤੇ ਅਸੀਂ ਅਸਰ ਤੋਂ ਲੈ ਕੇ ਵਜ੍ਹਾ ਤੀਕਰ ਦਾ ਨਾਮੁਕੰਮਲ ਤਜ਼ੀਆ ਕਰਦੇ ਹਾਂ, ਪਰ ਇੱਕ ਪਹਿਲਾ ਤਜ਼ੀਆ ਮਾਦੀ ਵਜੂਦੀਅਤ ਨੂੰ ਖੁਫੀਆ ਤੌਰ 'ਤੇ ਜ਼ਾਹਰ ਕਰਦਾ ਹੈ। ਰੂਹ ਅਸਲੀ ਦਿਮਾਗੀ ਖਿਆਲ ਦਿੰਦੀ ਹੈ। ਅਸੀਂ ਮਾਦੇ ਦੇ ਰਾਹੀਂ ਰੂਹ ਸਿਆਣ ਦੀ ਤਸ਼ਰੀਹ ਨਹੀਂ ਕਰ ਸਕਦੇ। ਮਾਦਾ ਨਾ ਵੇਖਦਾ ਹੈ, ਨਾ ਸੁਣਦਾ ਹੈ ਅਤੇ ਨਾ ਮਹਿਸੂਸ ਕਰਦਾ ਹੈ। ਇਹ ਅਕੀਦਾ ਭਈ ਰੱਬ ਮਾਦੇ ਵਿੱਚ ਰਹਿੰਦਾ ਹੈ ਸ਼ਿਰਕ ਹੈ। ਉਹ ਗਲਤੀ ਜਿਹੜੀ ਆਖਦੀ ਹੈ ਭਈ ਰੂਹ ਬਦਨ ਵਿੱਚ ਹੈ, ਸਿਆਣ ਮਾਦੇ ਵਿੱਚ ਹੈ ਅਤੇ ਚੰਗਿਆਈ ਬਦਨ ਵਿੱਚ ਹੈ, ਉਹਨੂੰ ਆਪਣੇ ਇਹ ਅਲਫਾਜ਼ ਵਾਪਸ ਲੈਣੇ ਚਾਹੀਦੇ ਨੇ ਅਤੇ ਅਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨਹੀਂ ਤਾਂ ਰੱਬ ਇਨਸਾਨ ਤੋਂ ਲੁਕਿਆ ਰਹਿਣਾ ਹੀ ਜਾਰੀ ਰੱਖੇਗਾ ਅਤੇ ਇਨਸਾਨ ਇਹ ਜਾਣਨ ਤੋਂ ਬਗੈਰ ਹੀ ਭਈ ਉਹ ਪਾਪ ਕਰ ਰਹੇ ਨੇ ਪਾਪ ਕਰਦੇ ਰਹਿਣਗੇ। ਰੂਹ ਦੀ ਬਜਾਏ ਮਾਦੇ ਵਿੱਚ ਧਿਆਨ ਕਰਨਗੇ, ਲੰਗੜੇਪਨ ਨਾਲ ਡਗਮਗਾਉਣਗੇ, ਨਸ਼ੇ ਵਿੱਚ ਡਿੱਗ ਪੈਣਗੇ, ਬਿਮਾਰੀ ਨਾਲ ਫਨਾਹ ਹੋਣਗੇ ਅਤੇ ਇਹ ਸਭ ਕੁਝ ਉਹਨਾਂ ਦੇ ਅੰਨੇਪਨ ਰੱਬ ਅਤੇ ਇਨਸਾਨ ਦੇ ਬਾਰੇ ਉਹਨਾਂ ਦੀ ਝੂਠੀ ਸਮਝ ਦੇ ਪਾਰੋਂ ਹੋਵੇਗਾ। ਬਦਨ ਪਹਿਲਾਂ ਅਤੇ ਰੂਹ ਅਖੀਰ ਵਿੱਚ ਨਹੀਂ ਹੈ, ਨਾ ਹੀ ਬਦਨ ਚੰਗਿਆਈ ਤੋਂ ਬਹੁਤੀ ਤਾਕਤ ਵਾਲੀ ਹੈ। ਹਸਤੀ ਦੀ ਸਾਇੰਸ ਆਪਣੇ ਆਪ ਸਾਹਮਣੇ ਆਉਣ ਵਾਲੇ ਨਾਮੁਮਕਿਨਾਂ ਤੋਂ ਇਨਕਾਰ ਕਰਦੀ ਹੈ, ਜਿਵੇਂ ਭਈ ਵਜ੍ਹਾ ਅਤੇ ਅਸਰ ਵਿੱਚ ਗਲਤੀ ਅਤੇ ਸੱਚਾਈ ਦੀ ਆਮੇਜ਼ਿਸ਼। ਜਿਵੇਂ ਜਿਵੇਂ ਸੱਚਾਈ ਅਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਰ੍ਹਾਂ ਸਭ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਹੈ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਮਕਸਦ ਅਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਆਂ ਨੂੰ ਤਰੱਕੀ ਦੇਣ ਦੇ ਨੇੜੇ ਲਿਆਉਣਾ ਚਾਹੀਦਾ ਹੈ ਅਤੇ ਲਾਮੁਤਨਾਹੀ ਦਾ ਮੁਨਾਸਬ ਅਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਅਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹ ਤਰ ਇਨਫਰਾਦੀਅਤ ਨਿਛਾਵਰ ਕਰਦਾ ਹੈ, ਯਾਨੀ ਅਮਲਾਂ ਅਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਅਤੇ ਇੱਕ ਉੱਚਾ ਅਤੇ ਹੋਰ ਮੁਸਤਕਿਲ ਅਮਨ ਅਦਾ ਕਰਦਾ ਹੈ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਅਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਹੈ। ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਹੈ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਅਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਅਤੇ ਬਹੁਤ ਉੱਚੀ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਪਾਰੋਂ ਕਾਇਮ ਰਹਿੰਦਾ ਹੈ। ਧਰਤੀ ਰੱਬ ਦੇ ਹੁਕਮ ਉੱਤੇ ਇਨਸਾਨ ਦੇ ਵਰਤਣ ਲਈ ਖੁਰਾਕ ਪੈਦਾ ਕਰਦੀ ਹੈ। ਇਹ ਜਾਣਦਿਆਂ ਹੋਏ ਯਸੂ ਨੇ ਇੱਕ ਵਾਰੀ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਅਤੇ ਕੀ ਪਾਵਾਂਗੇ। ਆਪਣੇ ਖਾਲਕ ਦਾ ਇਸਤਹਿਕਾਕ ਫਰਜ਼ ਕਰਦਿਆਂ ਹੋਏ ਨਹੀਂ ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਅਤੇ ਮਾਂ ਹੈ ਉਹਨੂੰ ਸਮਝਦਿਆਂ ਹੋਏ ਭਈ ਉਹ ਇੰਝ ਹੀ ਇਨਸਾਨ ਨੂੰ ਖੁਰਾਕ ਅਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਹੈ ਜਿਵੇਂ ਉਹ ਸੋਸਣ ਦੇ ਫੁੱਲਾਂ ਨਾਲ ਕਰਦਾ ਹੈ। ਭਾਵੇਂ ਤੁਸੀਂ ਵਸੂਖ ਨਾਲ ਗੱਲ ਕਰਦੇ ਹੋ ਭਈ ਮਾਦੀ ਹਿੱਸਾ ਇਨਸਾਨ ਦੇ ਵਜੂਦ ਜਾਂ ਹਸਤੀ ਲਈ ਲਾਜ਼ਮੀ ਨੇ ਅਤੇ ਤੁਹਾਨੂੰ ਹਯਾਤੀ ਦੇ ਬਾਰੇ ਇਨਸਾਨੀ ਸੋਚ ਨੂੰ ਬਦਲਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਰੂਹਾਨੀ ਅਤੇ ਸਾਇੰਸੀ ਤੌਰ 'ਤੇ ਜਾਣਨਾ ਚਾਹੀਦਾ ਹੈ। ਰੂਹ ਅਤੇ ਜਿੰਦ ਦੀ ਵਜੂਦੀਅਤ ਦਾ ਸਬੂਤ ਬਸ ਰੂਹਾਨੀ ਸਿਆਣ ਉੱਤੇ ਵਾਜ਼ਿਆ ਹੁੰਦਾ ਹੈ ਅਤੇ ਉਹਨਾਂ ਮਾਦੀ ਹਿੱਸਾ ਉੱਤੇ ਜ਼ਾਹਰ ਨਹੀਂ ਹੁੰਦਾ ਜਿਹੜੀਆਂ ਬਸ ਉਸ ਸ਼ੈਅ ਦੀ ਸਮਝ ਹੀ ਰੱਖਦੀਆਂ ਨੇ ਜਿਹੜੀ ਰੂਹ ਦੇ ਖਿਲਾਫ ਹੁੰਦੀ ਹੈ। ਸਾਡੇ ਮਾਲਕ ਨੇ ਆਖਿਆ, ਕਿਸੇ ਜ਼ੋਰ ਵਾਲੇ ਬੰਦੇ ਦੇ ਘਰ ਵਿੱਚ ਵੜ ਕੇ ਕੋਈ ਬੰਦਾ ਕਿਵੇਂ ਲੁੱਟ ਸਕਦਾ ਏ, ਜਾਂ ਤਿੱਕਰ ਵੀ ਪਹਿਲਾਂ ਉਹਦੇ ਹੱਥ ਨਾ ਬੰਨ ਲਵੇ। ਦੂਜੇ ਲਫ਼ਜ਼ਾਂ ਵਿੱਚ, ਮੈਂ ਬਦਲ ਨੂੰ ਕਿਵੇਂ ਸ਼ਫਾ ਦੇ ਸਕਦਾ ਵਾਂ ਬਗੈਰ ਨਾਮ ਨਿਹਾਦ ਸਿਆਣ ਤੋਂ ਸ਼ੁਰੂ ਕੀਤਿਆਂ, ਜਿਹੜੀ ਬਰਾਹ ਰਾਸਤ ਬਦਲ ਨੂੰ ਕੰਟਰੋਲ ਕਰਦੀ ਏ। ਜਦੋਂ ਇੱਕ ਵਾਰੀ ਬਿਮਾਰੀ ਇਸ ਨਾਮ ਨਿਹਾਦ ਸਿਆਣ ਵਿੱਚ ਨਿਸ਼ਤ ਕਰ ਦਿੱਤੀ ਜਾਂਦੀ ਏ, ਤਾਂ ਬਿਮਾਰੀ ਦਾ ਡਰ ਦੂਰ ਹੋ ਜਾਂਦਾ ਏ, ਅਤੇ ਇਸੇ ਲਈ ਬਿਮਾਰੀ ਦਾ ਇਲਾਜ ਵੀ ਮੁਕੰਮਲ ਤੌਰ 'ਤੇ ਹੋ ਜਾਂਦਾ ਏ। ਫਾਨੀ ਇਨਸਾਨ ਜ਼ੋਰ ਵਾਲਾ ਬੰਦਾ ਏ, ਜਿਹਨੂੰ ਤਾਬਿਆ ਰਹਿਣਾ ਚਾਹੀਦਾ ਏ, ਇਸ ਤੋਂ ਪਹਿਲਾਂ ਭਈ ਇਹਦਾ ਅਸਰ ਸਿਹਤ ਅਤੇ ਇਖਲਾਕ ਉੱਤੇ ਮੁਕਾ ਦਿੱਤਾ ਜਾਵੇ। ਇਸ ਗਲਤੀ ਨੂੰ ਫਤਿਹ ਕਰਨ ਨਾਲ ਅਸੀਂ ਜ਼ੋਰ ਵਾਲੇ ਬੰਦੇ ਦੀਆਂ ਸ਼ੈਵਾਂ ਯਾਨੀ ਪਾਪ ਅਤੇ ਬਿਮਾਰੀ ਨੂੰ ਲੁੱਟ ਸਕਦੇ ਹਾਂ। ਜੇ ਅਸੀਂ ਰੂਹ ਨੂੰ ਪੂਰਾ ਇਖਤਿਆਰ ਸੰਭਾਲਣ ਦੀ ਇਜਾਜ਼ਤ ਦੇਣ ਲਈ ਮਾਦੀ ਫਹਿਮ ਦੀਆਂ ਗਲਤੀਆਂ ਉੱਤੇ ਮੁਨਾਸਬ ਤੌਰ 'ਤੇ ਫਤਿਹ ਪਾ ਲਈਏ, ਤਾਂ ਅਸੀਂ ਪਾਪ ਤੋਂ ਨਫ਼ਰਤ ਕਰਾਂਗੇ ਅਤੇ ਉਹਨੂੰ ਹਰ ਸੂਰਤ ਵਿੱਚ ਰੱਦ ਕਰਾਂਗੇ। ਬਸ ਇਸੇ ਤਰ੍ਹਾਂ ਅਸੀਂ ਆਪਣੇ ਵੈਰੀਆਂ ਲਈ ਬਰਕਤ ਚਾਹ ਸਕਦੇ ਹਾਂ, ਹਾਲਾਂਕਿ ਹੋ ਸਕਦਾ ਹੈ ਉਹ ਸਾਡੇ ਲਫ਼ਜ਼ਾਂ ਨੂੰ ਨਾ ਸਮਝਣ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਰ ਕਰਦੀ ਏ, ਇੱਥੋਂ ਤੀਕਰ ਪਈ ਜਿਵੇਂ ਪਿਓ ਕਾਮਲ ਏ, ਕਿਉਂ ਜੇ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਏ, ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਏ, ਅਤੇ ਇਹ ਇਸ ਲਈ ਪਈ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਏ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੇ ਕਾਨੂੰਨਾਂ ਦੀ। ਅਸਮਾਨ ਦੀ ਬਾਦਸ਼ਾਹੀ, ਇਲਾਹੀ ਸਾਇੰਸ ਵਿੱਚ ਹਮਾਂਗੀ ਦੀ ਸਲਤਨਤ, ਗਲਤੀ ਨਾ ਕਰਨ ਵਾਲੇ ਦੀ ਰਿਆਸਤ, ਅਬਦੀ ਅਤੇ ਕਾਦਰ ਮੁਤਲਿਕ ਸਿਆਣ, ਰੂਹ ਦਾ ਮਾਹੌਲ ਜਿੱਥੇ ਜਿੰਦ ਆਲਾ ਏ। ਤੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਿੰਦ ਅਤੇ ਆਪਣੀ ਸਾਰੀ ਤਾਕਤ ਨਾਲ ਖੁਦਾਵੰਦ ਆਪਣੇ ਰੱਬ ਨਾਲ ਪਿਆਰ ਕਰ। ਇਸ ਹੁਕਮ ਵਿੱਚ ਬਹੁਤ ਕੁਝ ਸ਼ਾਮਲ ਏ, ਇੱਥੇ ਤੀਕਰ ਪਈ ਬਸ ਮਾਦੀ ਅਹਿਸਾਸ, ਅਫਸੋਸ ਅਤੇ ਇਬਾਦਤ। ਇਹ ਮਸੀਹਤ ਦਾ ਐਲੋਰਾਡੋ ਏ, ਇਹਦੇ ਵਿੱਚ ਹਯਾਤੀ ਦੀ ਸਾਇੰਸ ਸ਼ਾਮਲ ਏ, ਅਤੇ ਇਹ ਰੂਹ ਉੱਤੇ ਇਲਾਹੀ ਕਾਬੂ ਦੀ ਪਛਾਣ ਕਰਦੀ ਏ, ਜਿਹਦੇ ਵਿੱਚ ਸਾਡੀ ਰੂਹ ਸਾਡੀ ਮਾਲਕ ਬਣ ਜਾਂਦੀ ਏ, ਅਤੇ ਮਾਦੀ ਹਿੱਸ ਅਤੇ ਇਨਸਾਨੀ ਮਰਜ਼ੀ ਦੀ ਕੋਈ ਥਾਂ ਨਹੀਂ ਰਹਿੰਦੀ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ, ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹਕੂਮਤ ਕਰਦਾ ਏ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਅਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।